ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੁਸੋ ਨਾਨਾਥ ਅਨਾਥ ਨਾਮੋ ਸਰ ਤੁਸੋ ਨਾਦਾਨੀ ਨਾਮੋ ਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੁਮ ਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋ ਸਰ ਮੋਸੋ ਬੇਕਾਰੀ ਨਾ ਤੋ ਸੋ ਉਪਕਾਰੀ ਮੋਰੇ ਹੈ ਅਵਗੁਣ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਾਥਲ ਓਟ ਤੁਹਾਰੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ ਤਾਂ
ਨਾਮ ਮਿਲੇ ਤਾਂ ਜੀਵਾ ਨਾਨਕ
ਤਰਸ ਪਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਸਭ ਗੁਰਤ ਤੁਮਾਰੀ ਮੰਦਰ ਸ਼ਾਮਾ ਉਹ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਦਿਲ ਹੋ ਮੁਹੱਬਤ ਗਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਪੌਣੇ ਆਪੀਏ ਲੜ ਲਾਏ ਤਿੰਨ ਧਨ ਜਨੇਂਦੀ ਮਾਓ ਆਏ ਸਫਰ ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ ਸੱਚ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਇੱਕ ਗਰੀ ਤੈਰ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਵੋ ਗੁਰਾਂ ਦੇ ਚਰਨਾਂ ਦਾ ਧਿਆਨ ਕਰਕੇ ਸਾਰੇ ਜਰਾ ਸ਼ੁਰੂਆਤ ਵੀ ਸਿਮਰਨ ਤੋਂ ਸਮਾਪਤੀ ਵੀ ਸਿਮਰਨ ਤੇ ਆਧਾਰ ਹੈ ਸਾਡੇ ਜੀਵਨ ਦਾ। ਸਾਰੇ ਜਰਾ ਜੇ ਕੋਈ ਖਲੋਤਾ ਤਾਂ ਵੀ, ਜੇ ਕੋਈ ਬੈਠਾ ਤਾਂ ਵੀ, ਚੌਂਕੜੇ ਵੱਜੇ ਨੇ, ਅੱਖਾਂ ਬੰਦ ਕਰਕੇ ਜਰਾ ਆਪਣੇ ਆਪ ਨੂੰ ਖੋਜਿਓ, ਸਾਰੇ ਪਿਆਰ ਨਾਲ ਜਪਿਓ ਹਾਈ ਧਿਆਨ ਸਤਿਗੁਰਾਂ ਦਾ। ਗੁਰਮੂਰਤ ਗੁਰ ਸ਼ਬਦ ਹੈ, ਇਕਾਗਰ ਚਿੱਤ ਕਰਕੇ ਅੱਖਾਂ ਬੰਦ ਕਰਕੇ
ਵਾਹਿਗੁਰੂ 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 ਵਾਹਿਗੁਰੂ
ਬੋਲਿਓ
what
ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ। ਸਤਿਗੁਰਾਂ ਦੇ ਪਿਆਰ ਸਤਿਕਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸਿੰਘ ਜੀ, ਆਓ ਸਭ ਤੋਂ ਪਹਿਲਾਂ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬੇ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੁਹਰਾਓ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਇਕੱਠ ਬਹੁਤ ਹੈ ਪਰ ਸ਼ੋਰ ਉਸ ਤੋਂ ਵੀ ਬਹੁਤ ਹੋ ਰਿਹਾ। ਆਵਾਜ਼ ਬਹੁਤ ਆ ਰਹੀ ਤੁਹਾਡੀ, ਸਤਿਗੁਰਾਂ ਦੀ ਕਿਰਪਾ ਨਾਲ ਬੜੇ ਬੜੇ ਤਕੜੇ ਇਕੱਠ ਵੀ ਵੇਖੇ ਨੇ ਪਰ ਇੱਕ ਬੱਚੇ ਦੇ ਬੋਲਣ ਦੀ ਵੀ ਆਵਾਜ਼ ਨਹੀਂ ਆਉਂਦੀ। ਔਰ ਪੜ੍ਹੇ ਲਿਖੇ ਉਹ ਸਾਰੇ ਪਹਿਰੇਦਾਰਾਂ ਦੀ ਬੇਨਤੀ ਪ੍ਰਵਾਨ ਕਰੋ, ਬੈਠੋ, ਇਕਾਗਰਤਾ ਬਣਾਓ, ਸੰਗਤ ਧਿਆਨ ਦਿਓ, ਬਹਿ ਜਾਓ, ਜਿੱਥੇ ਜਗ੍ਹਾ ਹੈ ਜਿੱਥੇ ਖਲੋਤੇ ਹੋ ਉੱਥੇ ਹੀ ਬਹਿ ਜਾਓ, ਰੌਲਾ ਨਾ ਪਾਓ, ਰੌਲੇ ਤੋਂ ਸੰਕੋਚ ਕਰੋ। ਹੁਣ ਅੱਗੇ ਤੱਕ ਮੱਥਾ ਨਹੀਂ ਆਪ ਟੇਕ ਸਕਦੇ, ਬੈਠਣ ਦੀ ਕਿਰਪਾਲਤਾ ਕਰੋ, ਕੋਈ ਵੀ ਖੜਾ ਨਾ ਹੋਵੇ। ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਇਹ ਸਤਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਇਸ ਸਮੇਂ ਤੋਂ ਅਗਰ ਪੂਰਾ ਪੂਰਾ ਲਾਹਾ ਲੈਣਾ ਹੈ ਤਾਂ ਇਕਾਗਰਤਾ ਬਹੁਤ ਜ਼ਰੂਰੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀ। ਸੰਗਤ ਨੂੰ ਬੇਨਤੀ ਹੈ ਬੈਠਣ ਦੀ ਕਿਰਪਾਲਤਾ ਕਰੋ ਭਾਈ, ਇਸ ਤਰ੍ਹਾਂ ਤੇ ਆਪਣਾ ਦੀਵਾਨ ਰੌਲੇ 'ਚ ਹੀ ਲੰਘ ਜਾਣਾ ਹੈ। ਜਿਹਨਾਂ ਨੇ ਬਹਿ ਗਏ ਉਹਨਾਂ ਦਾ ਵੀ ਆਨੰਦ ਖਰਾਬ ਹੋ ਜਾਏਗਾ। ਇਕਾਗਰਤਾ ਬਣਾਓ, ਕੋਈ ਖੜਾ ਨਾ ਹੋਵੇ, ਬੈਠਣ ਦੀ ਕਿਰਪਾਲਤਾ ਕਰੋ, ਬੇਨਤੀ ਪ੍ਰਵਾਨ ਕਰ ਲਓ। ਜਗ੍ਹਾ ਜਿੰਨੀ ਹੈ ਤੁਹਾਡੇ ਸਾਹਮਣੇ ਹੈ ਔਰ ਹਰ ਇੱਕ ਦੀ ਇੱਛਾ ਇਹ ਹੁੰਦੀ ਹੈ ਕਿ ਮੈਂ ਅੱਗੇ ਬੈਠਾਂ ਕਿ ਅੱਗੇ ਬਹਿ ਕੇ ਸੁਣੀਏ। ਔਰ ਇੱਥੇ ਵੀ ਆਪ ਜੀ ਦਾ ਜੋ ਪਿਆਰ ਹੈ ਉਹ ਠਾਠਾ ਮਾਰਦੇ ਇਕੱਠ ਤੋਂ ਪਤਾ ਲੱਗਦਾ ਹੈ। ਸਤਿਗੁਰਾਂ ਦੀ ਬਖਸ਼ਿਸ਼ ਹੈ ਜੋ ਆਪਾਂ ਸਤਿਗੁਰਾਂ ਪ੍ਰਤੀ ਬਾਣੀ ਪ੍ਰਤੀ ਜਿਨ੍ਹਾਂ ਦਾ ਸਤਸੰਗਤ ਨਾਲ ਕੀਰਤਨ ਨਾਲ ਪਿਆਰ ਹੈ ਉਹ ਬਹੁਤ ਸੰਗਤ ਦਾ ਵੇਖਣ ਨੂੰ ਮਿਲ ਰਿਹਾ। ਪਰ ਸ਼ਾਂਤੀ ਜ਼ਰਾ ਇਕਾਗਰਤਾ ਬਣਾ ਲਓ, ਆਓ ਉਹਨਾਂ ਚਿਰਾ ਧਾਰਨਾ ਪੜ੍ਹੋ, ਉਹਨੇ ਚਿਰ ਨੂੰ ਬਹਿ ਜਾਓ ਸਾਰੇ, ਕੋਈ ਖੜਾ ਨਾ ਹੋਵੇ। ਪਹਿਰੇਦਾਰਾਂ ਨੂੰ ਬੇਨਤੀ ਹੈ ਕਿ ਖੁਦ ਨਹੀਂ ਬੋਲਣਾ, ਪਹਿਰੇਦਾਰ ਵੀ ਜਰਾ ਚੁੱਪ ਕਰਕੇ ਇਸ਼ਾਰੇ ਨਾਲ ਹੀ ਸੰਗਤ ਨੂੰ ਬਿਠਾਉਣ, ਇਕੱਠ ਜ਼ਿਆਦਾ ਹੈ। ਬੜੀ ਸਾਵਧਾਨੀ ਨਾਲ ਪ੍ਰੇਮ ਨਾਲ ਸਾਰਿਆਂ ਨੂੰ, ਗੁੱਸੇ ਨਹੀਂ, ਕੋਈ ਉੱਚਾ ਬੋਲ ਕੇ ਨਹੀਂ, ਪਿਆਰ ਨਾਲ ਬੈਠੋ ਭਾਈ। ਇੱਥੇ ਭੈਣਾਂ ਨੂੰ, ਵੀਰਾਂ ਮਾਤਾਵਾਂ ਨੂੰ, ਸਭ ਨੂੰ ਜਰਾ ਪਿਆਰ ਨਾਲ ਬਿਠਾਓ, ਤਾਂ ਹੀ ਸਾਡਾ ਸਮਾਂ ਔਰ ਸਵਾਦ ਸਫਲ ਹੋ ਸਕਦੇ ਨੇ। ਅੱਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਉਹ ਘੜੀ ਸੁਲੱਖਣੀ ਹੈ ਜਿਹੜੀ ਨਾਲ ਗੁਰਾਂ ਦੇ ਪੀਤੇ। ਘੜੀ ਸੁਲੱਖਣੀ ਹੈ ਜਿਹੜੀ ਨਾਲ ਸਾਹਿਬ ਦੇ ਪੀਤੇ। ਘੜੀ ਸੁਲੱਖਣੀ ਜਿਹੜੀ ਘੜੀ ਕੰਮ ਕਾਰ ਕਰਦਿਆਂ ਲੰਘਦੀ ਆ ਉਹ ਸੁਲੱਖਣੀ ਹੈ। ਨਹੀਂ, ਕੰਮ ਕਾਰ ਕਰਦਾ ਹੋਵੇ ਜੇ ਵਾਹਿਗੁਰੂ ਵਾਹਿਗੁਰੂ ਚੱਲਦਾ, ਉਹੀ ਘੜੀ ਸੁਲੱਖਣੀ। ਅਵਰ ਕਾਜ ਤੇਰ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਆਹੀ ਸਮਾਂ ਜਿਹੜੀਆਂ ਘੜੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਬਤੀਤ ਹੋ ਰਹੀਆਂ ਨੇ, ਇਹ ਸਮਾਂ ਇਹ ਘੜੀਆਂ ਸਾਡੀਆਂ ਲੇਖੇ ਚ ਪੈ ਜਾਣੀਆਂ। ਸੋ ਆਓ ਅੱਜ ਆਪਾਂ ਤਨ ਕਰਕੇ ਮਰ ਦੇ ਚਰਨਾਂ ਚ ਆਏ ਹਾਂ, ਮਨ ਕਰਕੇ ਆਉਣਾ ਹੈ। ਜੇ ਮਨ ਕਰਕੇ ਆ ਗਏ ਗੱਲ ਬਣ ਜਾਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ, ਦਰਬਾਰ ਸਜਿਆ ਸਤਿਗੁਰਾਂ ਦਾ, ਬਹੁਤ ਸੰਗਤਾਂ ਆ ਰਹੀਆਂ ਨੇ, ਮੱਥੇ ਟੇਕ ਕੇ ਬਹਿ ਰਹੇ ਨੇ ਸਾਰੇ। ਸਤਿਗੁਰਾਂ ਦਾ ਸੁਭਾਅ, ਮਹਾਰਾਜ ਹਰ ਰੋਜ਼ 2 ਘੰਟੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ। ਮਹਾਰਾਜ ਨੇ ਉਪਦੇਸ਼ ਦੇਣਾ, ਸੰਗਤਾਂ ਨੇ ਬੈਠ ਕੇ ਸੁਣਨਾ। ਗੁਰਮਤ ਦੀ ਸੋਝੀ ਕਰਾਉਂਦੇ ਸੀ ਸਤਿਗੁਰੂ। ਧੰਨ ਭਾਗ ਹੋਣਗੇ ਉਹਨਾਂ ਦੇ ਜਿਹੜੇ ਮਹਾਰਾਜ ਦੇ ਬਚਨ ਸੁਣਦੇ ਸੀ। ਅੱਜ ਮਹਾਰਾਜ ਨੇ ਖੇਡ ਵਰਤਾਈ ਇੱਕ, ਜਦੋਂ ਮਹਾਰਾਜ ਅੰਦਰੋਂ ਬਾਹਰ ਆਏ, ਇੱਕ ਚਮਕੀਲਾ ਪੱਥਰ ਹੱਥ ਵਿੱਚ ਫੜਿਆ ਹੋਇਆ, ਉਹਨੂੰ ਕਦੇ ਸੱਜੇ ਕਦੇ ਖੱਬੇ, ਕਦੇ ਸੱਜੇ ਕਦੇ ਖੱਬੇ ਹੱਥ 'ਚ ਘੁਮਾ ਰਹੇ। ਸੰਗਤਾਂ ਹੈਰਾਨ ਨੇ ਆਹ ਕੀ ਖੇਡ ਵਰਤਾ ਰਹੇ ਨੇ, ਇਹ ਅੱਜ ਪੱਥਰ ਨੂੰ ਕਿਉਂ ਘੁਮਾ ਰਹੇ ਨੇ, ਕੀ ਗੱਲ, ਕੌਣ ਜਾਣੇ। ਹੁਣ ਸਮਝੇਗਾ ਉਹ ਜਿਹਦਾ ਇਸ ਪਾਸੇ ਧਿਆਨ ਹੈ, ਜਿਹੜਾ ਵਿਸ਼ੇ ਵਿਕਾਰਾਂ ਵੱਲ ਜਿਹਦਾ ਧਿਆਨ ਹੈ, ਇਹਨਾਂ ਨੂੰ ਗੁਰਮਤ ਦਾ ਕੀ ਪਤਾ ਲੱਗੂ, ਉਹਨੂੰ ਸਮਝ ਨਹੀਂ, ਬੇਸਮਝ ਨਹੀਂ ਸਮਝ ਸਕਦੇ। ਅਸੀਂ ਕਹਿੰਦੇ ਇਹਨੂੰ ਕੰਮ ਨਹੀਂ ਆਉਂਦਾ, ਬੇਸਮਝ ਹੈ ਇਹ, ਬੇਸਮਝ ਹੈ, ਇਹਨੂੰ ਗਿਆਨ ਨਹੀਂ, ਇਹਨੂੰ ਗੱਲ ਦਾ ਗੱਲ ਕਰਨ ਦਾ ਪਤਾ ਨਹੀਂ। ਪਰ ਸਤਿਗੁਰੂ ਕਹਿੰਦੇ ਉਹ ਬੇਸਮਝ ਤੇ ਤੂੰ ਹੈ ਜਿਹਨੂੰ ਅਜੇ ਤੱਕ ਬਾਣੀ ਦੀ ਸਮਝ ਨਹੀਂ ਆਈ, ਜਿਹਨੂੰ ਅਜੇ ਤੱਕ ਇਤਿਹਾਸ ਦੀ ਸਮਝ ਨਹੀਂ ਆਈ, ਜਿਹਨੂੰ ਅਜੇ ਤੱਕ ਗੁਰਮਤ ਦੀ ਸੋਝੀ ਨਹੀਂ ਆਈ, ਅਸਲ ਵਿੱਚ ਉਹ ਬੇਸਮਝ ਹੈ। ਮਨ ਚ ਝਾਤੀ ਮਾਰਨਾ ਸਾਨੂੰ ਸਮਝ ਆ ਗਈ ਹੈ, ਜੇ ਨਹੀਂ ਆਈ ਤੇ ਇੱਥੇ ਆਪਾਂ ਸੋਝੀ ਲੈਣ ਆਏ ਹਾਂ। ਖੁਸ
ਵਾਹਿਗੁਰੂ,
ਫਿਰ ਰੌਲਾ ਨਹੀਂ ਪਾਉਣਾ, ਤਾਂ ਹੀ ਗੱਲ ਬਣੇਗੀ ਜੇ ਇਕਾਗਰਤਾ ਬਣਾਵਾਂਗੇ। ਦਿਨ ਰਾਤ ਕੁਸੰਗਤ ਤੇ ਪੈਰ ਪੈਰ ਤੇ ਮਿਲੇਗੀ, ਤੁਰੋ ਆਪਣੇ ਘਰੋਂ, ਚਾਰ ਇੱਥੇ ਬੈਠੇ ਨੇ, ਚਾਰ ਇੱਥੇ ਬੈਠੇ ਨੇ, ਇੱਥੇ ਵੀ ਸਿਨੇਮਾ ਘਰ, ਇੱਥੇ ਵੀ ਸਿਨੇਮਾ ਘਰ, ਇੱਥੇ ਵੀ ਸਿਨੇਮਾ ਘਰ, ਉੱਥੇ ਕੁਸੰਗਤ ਤੇ ਪੈਰ ਪੈਰ ਤੇ ਅੱਜ ਸੰਗਤ ਮਿਲੀ, ਉਹ ਵੀ ਗੱਲਾਂ ਕਰਕੇ ਲੰਘਾ ਲਓ ਬਸ, ਰੌਲਾ ਪਾ ਕੇ। ਇਸੇ ਕਰਕੇ ਭਾਗ ਮਾੜੇ ਨੇ ਸਾਡੇ, ਸਵਾਓ ਲਾਹਾ ਲਈਏ। ਸਤਿਗੁਰਾਂ ਦੇ ਹੱਥ ਵਿੱਚ ਇੱਕ ਚਮਕੀਲਾ ਪੱਥਰ ਫੜਿਆ ਹੋਇਆ, ਕਦੀ ਸੱਜੇ ਕਦੀ ਖੱਬੇ। ਮਹਾਰਾਜ ਕੋਈ ਬਚਨ ਸੁਣਾਓ, ਕੋਈ ਗੁਰਮਤ ਦੀ ਸੋਝੀ ਦਿਓ, ਸਾਨੂੰ ਪਾਪੀਆਂ ਨੂੰ ਤਰ ਜਾਈਏ। ਮਹਾਰਾਜ ਕਹਿੰਦੇ ਉਹ ਪਾਣੀ ਦੀ ਬਾਲਟੀ ਲਿਆਓ। ਇੱਕ ਸਿੱਖ ਗਿਆ ਭੱਜਿਆ, ਉਹਨੇ ਜਾ ਕੇ ਪਾਣੀ ਦੀ ਬਾਲਟੀ ਸਤਿਗੁਰਾਂ ਦੇ ਅੱਗੇ ਰੱਖ ਦਿੱਤੀ ਲਿਆ ਕੇ। ਮਹਾਰਾਜ ਨੇ ਉਹ ਪੱਥਰ ਪਾਣੀ ਦੇ ਵਿੱਚ ਸੁੱਟ ਦਿੱਤਾ। ਜਦੋਂ ਪੱਥਰ ਪਾਣੀ ਦੇ ਵਿੱਚ ਡਿੱਗ ਗਿਆ, ਮਹਾਰਾਜ ਕਹਿੰਦੇ ਕਿਉਂ ਬਈ ਪੱਥਰ ਡੁੱਬ ਗਿਆ? ਕਈਆਂ ਨੇ ਤੇ ਬੈਠਿਆਂ ਨਹੀਂ ਕਹਿ ਤਾਂ, ਹਾਂ ਮਹਾਰਾਜ ਡੁੱਬ ਗਿਆ। ਕਈਆਂ ਨੂੰ ਇਹ ਸੀ ਵੀ ਖਰੇ ਕੋਈ ਕਰਾਮਾਤ ਵਿਖਾਉਣਗੇ, ਤਰਦਾ ਹੀ ਨਾ ਹੋਵੇ। ਉੱਠ ਕੇ ਆ ਕੇ ਵੇਖਿਆ ਬਾਲਟੀ 'ਚ, ਕਹਿੰਦੇ ਜੀ ਡੁੱਬ ਗਿਆ। ਸਾਰਿਆਂ ਨੂੰ ਪੁੱਛਿਆ ਡੁੱਬ ਗਿਆ? ਹਾਂ ਮਹਾਰਾਜ ਡੁੱਬ ਗਿਆ। ਸਤਿਗੁਰ ਕਹਿੰਦੇ ਕਿਉਂ ਡੁੱਬ ਗਿਆ, ਇਹ ਪੱਥਰ ਕਿਉਂ ਡੁੱਬ ਗਿਆ? ਕਈਆਂ ਨੇ ਜਵਾਬ ਇਕੱਠਿਆਂ ਨਹੀਂ ਦੇ ਦਿੱਤਾ, ਕਹਿੰਦੇ ਮਹਾਰਾਜ ਪੱਥਰ ਹੈ ਡੁੱਬੇਗਾ ਹੀ, ਇਹ ਕਿਹੜਾ ਕੋਈ ਫੁੱਲ ਹੈ ਜਿਹੜਾ ਤੈਰਦਾ ਫਿਰੇਗਾ ਉੱਪਰ ਉੱਪਰ, ਇਹ ਤੇ ਪੱਥਰ ਸੀ, ਇਹਨੇ ਡੁੱਬਣਾ ਸੀ। ਪੱਥਰ ਨੂੰ ਜਦੋਂ ਪਾਣੀ 'ਚ ਸੁੱਟਾਂਗੇ ਉਹ ਡੁੱਬੇਗਾ ਹੀ। ਦਸ਼ਮੇਸ਼ ਪਿਤਾ ਕਹਿਣ ਲੱਗੇ ਇਹ ਕਿਉਂ ਡੁੱਬ ਗਿਆ? ਸਾਰੇ ਕਹਿੰਦੇ ਮਹਾਰਾਜ ਪੱਥਰ ਡੁੱਬਦਾ ਹੀ ਹੁੰਦਾ, ਇਹਦੇ ਵਿੱਚ ਕਿਉਂ ਵਾਲੀ ਤੇ ਗੱਲ ਹੀ ਕੋਈ ਨਹੀਂ। ਮਹਾਰਾਜ ਫਿਰ ਪੁੱਛਦੇ ਨੇ ਸੰਗਤੇ ਦੱਸੋ ਕਿਉਂ ਡੁੱਬ ਗਿਆ? ਕਿਸੇ ਨੂੰ ਜਵਾਬ ਨਾ ਆਵੇ। ਅੱਜ ਮਹਾਰਾਜ ਦਾ ਸਮਝਾਉਣ ਦਾ ਤਰੀਕਾ ਵੇਖੋ ਕੈਸਾ, ਸਮਝਾਉਣ ਦਾ ਤਰੀਕਾ ਸੰਗਤ ਨੂੰ ਉਪਦੇਸ਼ ਦੇਣ ਦਾ। ਨੰਦ ਲਾਲ ਜੀ ਮਹਾਰਾਜ ਦੇ ਆਸਣ ਦੇ ਕੋਲ ਆਪਣਾ ਸਿਰ ਮਹਾਰਾਜ ਜੀ ਦੇ ਆਸਣ ਦੇ ਨਾਲ ਲਾਇਆ ਹੋਇਆ, ਕੋਲ ਹੀ ਬੈਠੇ ਨੇ ਚਰਨਾਂ ਦੇ, ਹੱਥ ਜੋੜੇ ਹੋਏ ਨੇ, ਅੱਖਾਂ ਬੰਦ ਨੇ, ਪਾਣੀ ਵੀ ਵਗ ਰਿਹਾ ਜਾਰ ਜਾਰ। ਸਤਿਗੁਰੂ ਕਹਿੰਦੇ ਨੰਦ ਲਾਲ ਜੀ ਸਾਰੇ ਬੋਲਦੇ ਨੇ, ਤੁਸੀਂ ਨਹੀਂ ਬੋਲਦੇ, ਪੱਥਰ ਕਿਉਂ ਡੁੱਬ ਗਿਆ ਬੋਲੋ? ਕਹਿੰਦੇ ਮਹਾਰਾਜ ਮੈਂ ਨਹੀਂ ਬੋਲ ਸਕਦਾ। ਫੇਰ ਅੱਖਾਂ ਚੋਂ ਪਾਣੀ, ਚੁੱਪ ਕਰਕੇ ਗੱਲਾਂ ਰੁਕ ਗਿਆ। ਦੂਜੀ ਦਫਾ ਮਹਾਰਾਜ ਨੇ ਫੇਰ ਪੁੱਛਿਆ ਖੜੇ ਹੋ ਕੇ ਦੱਸੋ, ਖੜੇ ਹੋ ਗਏ, ਬੋਲਿਆ ਹੀ ਨਹੀਂ ਜਾ ਰਿਹਾ। ਤੀਜੀ ਦਫਾ ਮਹਾਰਾਜ ਕਹਿੰਦੇ ਨੰਦ ਲਾਲ ਜੀ ਇਹ ਕਿਉਂ ਡੁੱਬ ਗਿਆ? ਹੱਥ ਜੋੜ ਲੈ ਕਹਿੰਦੇ ਸੱਚੇ ਪਾਤਸ਼ਾਹ ਇਹ ਬਾਲਟੀ ਦੀ ਕੀ ਹਿੰਮਤ ਸੀ ਇਹਨੂੰ ਡੋਬ ਦਿੰਦੀ, ਨਦੀਆਂ ਨਾਲੇ ਸਮੁੰਦਰ ਵੀ ਇਹਨੂੰ ਡੋਬ ਨਹੀਂ ਸੀ ਸਕਦਾ, ਜੇ ਤੁਹਾਡੇ ਹੱਥ ਵਿੱਚ ਰਹਿੰਦਾ, ਇਹ ਤੁਹਾਡੇ ਹੱਥ ਚੋਂ ਨਿਕਲ ਗਿਆ ਤਾਂ ਡੁੱਬ ਗਿਆ।
ਸਤਿ ਸ੍ਰੀ ਅਕਾਲ,
ਜੇ ਇਹ ਤੁਹਾਡੇ ਹੱਥ ਵਿੱਚੋਂ ਨਿਕਲਿਆ ਤਾਂ ਡੁੱਬਿਆ, ਜੇ ਤੁਹਾਡੇ ਹੱਥ ਵਿੱਚ ਰਹਿੰਦਾ ਇਹ ਬਾਲਟੀ ਕੀ ਸਮੁੰਦਰ ਵੀ ਇਹਨੂੰ ਡੋਬ ਨਹੀਂ ਸੀ ਸਕਦਾ। ਐ ਬਾਜਾਂ ਵਾਲਿਆ ਐਸੀ ਮਿਹਰ ਕਰਿਓ, ਐਸੀ ਕਿਰਪਾ ਕਰਿਓ, ਸਾਨੂੰ ਵੀ
ਜੇ ਪਕੜਿਆ ਜੇ ਸਾਨੂੰ ਜੋੜਿਆ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ, ਜਿੱਦਣ ਟੁੱਟ ਗਏ ਉਦਣ ਹੀ ਡੁੱਬ ਜਾਂਗੇ, ਸਾਡਾ ਹਾਲ ਵੀ ਇਹੀ ਹੋਣਾ। ਭਵ ਸਾਗਰ ਸੰਸਾਰ ਖਿਮਾ ਕਰਨਾ, ਅਸੀਂ ਸਾਰੇ ਡੁੱਬੇ ਫਿਰਦੇ ਹਾਂ। ਅੱਜ ਕੌਣ ਹੈ? ਹਰੂਏ ਹਰੂਏ ਤਿਰ ਗਏ, ਡੁੱਬੇ ਜਿਨ ਸਿਰ ਭਾਰ। ਕਾਹਦਾ ਭਾਰ? ਵਿਸ਼ੇ ਵਿਕਾਰਾਂ ਦਾ। ਸਾਡੇ ਤੇ ਕਾਹਦਾ ਭਾਰ? ਅੱਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਨੂੰ ਇੰਨੇ ਭਾਰੇ ਕਰ ਦਿੱਤਾ, ਸੰਸਾਰ ਤੋਂ ਉੱਚੇ ਉੱਠਣ ਹੀ ਨਹੀਂ ਦਿੰਦੇ। ਅਸੀਂ ਸਾਰੇ ਡੁੱਬੇ ਹੋਏ। ਸਤਿਗੁਰਾਂ ਦੀ ਬਖਸ਼ਿਸ਼ ਹੈ ਜਿਨ੍ਹਾਂ ਦੇ ਉੱਤੇ, ਜਿਨ੍ਹਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ, ਜਿਨ੍ਹਾਂ ਨੂੰ ਅੰਮ੍ਰਿਤ ਮਿਲ ਗਿਆ, ਜਿਨ੍ਹਾਂ ਨੂੰ ਸਤਿਗੁਰਾਂ ਨੇ ਬਾਂਹ ਫੜ ਕੇ ਡੁੱਬਦਿਆਂ ਹੋਇਆਂ ਨੂੰ ਕੱਢ ਲਿਆ, ਉਹ ਤਰ ਗਏ। ਤੇ ਅਸੀਂ ਅਰਦਾਸ ਕਰੀਏ, ਐ ਮਹਾਰਾਜ ਕਿਧਰੇ ਮੱਖਣ ਸ਼ਾਹ ਲਬਾਣੇ ਦੇ ਬੇੜੇ ਨੂੰ ਤਾਰ ਰਹੇ ਹੋ ਗੁਰੂ ਤੇਗ ਬਹਾਦਰ ਜੀ, ਕਿਰਪਾ ਕਰ ਦਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਵੀ ਤਾਰ ਦਿਓ। ਪਤਾ ਨਹੀਂ ਕਦੋਂ ਦੇ ਡੁੱਬਦੇ ਆ ਰਹੇ ਹਾਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਫਿਰ ਬ੍ਰਿਖ ਜੋਇਓ, ਮਿਲ ਜਗਦੇ ਜਗਦੀਸ਼ ਮਿਲ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰ ਦੇ ਡੁੱਬੇ ਹੋਏ, ਜਿੱਦਣ ਤੋਂ ਜਨਮ ਲਿਆ ਉਦਣ ਤੋਂ ਹੀ ਡੁੱਬ ਗਏ। ਜਿਨ੍ਹਾਂ ਉੱਤੇ ਸਤਿਗੁਰਾਂ ਦੀ ਰਹਿਮਤ ਦਾ ਮੇਘ ਵਰਸਿਆ, ਤੁਹਾਡੇ ਚੋਂ ਆਪਣੇ ਸਾਰਿਆਂ ਚੋਂ ਉਹ ਵਿਰਲੇ ਨੇ ਜਿਹੜੇ ਤਰ ਗਏ। ਸਤਿਗੁਰਾਂ ਦੀ ਕਿਰਪਾ ਹੋਏਗੀ, ਉਹ ਮਾਇਆ ਵਿੱਚ ਰਹਿੰਦੇ ਹੋਏ ਵੀ ਤੈਰ ਰਹੇ ਨੇ, ਪਰਿਵਾਰ ਵਿੱਚ ਰਹਿੰਦੇ ਹੋਏ ਵੀ ਤੈਰ ਰਹੇ ਨੇ, ਬੱਚਿਆਂ ਵਿੱਚ ਰਹਿੰਦੇ ਹੋਏ ਵੀ ਤੈਰ ਰਹੇ ਨੇ। ਧਿਆਨ ਦੇਣਾ, ਬੇੜੀ ਨੂੰ ਤਾਰਦਾ ਵੀ ਪਾਣੀ ਹੈ, ਜਦੋਂ ਮਾਰਦਾ ਮਾਰਦਾ ਵੀ ਪਾਣੀ ਹੈ। ਤਾਰਦਾ ਵੀ ਪਾਣੀ ਹੀ ਹੈ, ਬੇੜੀ ਨੂੰ ਮਾਰਦਾ ਵੀ ਪਾਣੀ ਹੈ। ਤਾਰੇਗਾ ਉਦੋਂ ਜਦੋਂ ਪਾਣੀ ਆਪਣੀ ਥਾਂ ਤੇ ਰਹੇਗਾ। ਜਦੋਂ ਪਾਣੀ ਉੱਪਰ ਆਉਂਦਾ ਗਿਆ, ਉਸੇ ਬੇੜੀ ਨੂੰ ਮਾਰ ਦੇਵੇ। ਪੁੱਤਰਾਂ ਧੀਆਂ ਰਿਸ਼ਤੇਦਾਰਾਂ ਦਾ ਪਿਆਰ ਹਾਂ ਹੋਵੇ, ਥਾਂ ਸਿਰ ਹੋਵੇ, ਬੱਚਿਆਂ ਦਾ ਪਿਆਰ ਥਾਂ ਸਿਰ ਹੋਵੇ, ਰਿਸ਼ਤੇਦਾਰਾਂ ਦਾ ਪਿਆਰ ਥਾਂ ਸਿਰ ਹੋਵੇ, ਤੇਰੇ ਮਿੱਤਰਾਂ ਯਾਰਾਂ ਦਾ ਪਿਆਰ ਥਾਂ ਸਿਰ ਹੋਵੇ। ਸਾਧ ਸੰਗਤ ਜਦੋਂ ਉਹ ਆਪਣੇ ਥਾਂ ਤੋਂ ਉੱਚੇ ਉੱਠਦੇ ਜਾਣਗੇ, ਉਹਨਾਂ ਦਾ ਜ਼ਿਆਦਾ ਮੋਹ ਕਰੇਗਾ, ਇੰਨਾ ਗੁਲਤਾਨ ਹੋ ਜਾਏਗਾ ਕਿ ਜਿਹਨੇ ਤੈਨੂੰ ਬਣਾਇਆ, ਜਿਹਨੇ ਪਰਿਵਾਰ ਬਣਾਇਆ, ਜਿਹਨੇ ਸਭ ਕੁਝ ਦਿੱਤਾ, ਜਦੋਂ ਉਹਨੂੰ ਭੁੱਲ ਗਿਆ ਫਿਰ ਡੁੱਬੇਗੀ ਬੇੜੀ, ਉੱਪਰ ਆਈ ਜਾਣਾ। ਸੰਸਾਰ ਦਾ ਪਿਆਰ ਜ਼ਿਆਦਾ ਵੱਧ ਰਿਹਾ, ਉਧਰੋਂ ਪਿਆਰ ਘੱਟ ਰਿਹਾ। ਗੁਰੂ ਵਾਲੇ ਪਾਸੇ ਗੁਰਦੁਆਰੇ ਮਹੀਨੇ ਦੇ ਵਿੱਚ ਇੱਕ ਦਿਨ ਵੀ ਮੱਥਾ ਟੇਕਣ ਨਹੀਂ ਜਾਂਦਾ। ਮੈਨੂੰ ਖਿਮਾ ਕਰਨਾ ਗੁਰੂ ਪਿਆਰਿਓ, ਕਈ ਐਸੇ ਹੋਣਗੇ ਜਿਹੜੇ ਮਹੀਨੇ ਵਿੱਚ ਵੀ ਇੱਕ ਦਿਨ ਮੱਥਾ ਟੇਕਣ ਨਹੀਂ ਜਾਂਦੇ, ਬਾਕੀ ਸਾਰਾ ਹੀ ਸਮਾਂ ਪਰਿਵਾਰ ਤੇ ਬੱਚਿਆਂ ਤੇ। ਐਸਾ ਮੈਂ ਨਹੀਂ ਕਹਿ ਰਿਹਾ ਕਿ ਬੱਚਿਆਂ ਦਾ ਮੋਹ ਨਾ ਕਰੋ, ਇਹਦਾ ਅਰਥ ਐਸਾ ਨਹੀਂ ਕਿ ਬੱਚਿਆਂ ਨੂੰ ਛੱਡ ਦਿਓ। ਕਿਉਂ ਛੱਡਣਾ ਹੈ? ਗੁਰਮਤ ਵਿੱਚ, ਗੁਰੂ ਘਰ ਵਿੱਚ ਸਤਿਗੁਰੂ ਕਹਿੰਦੇ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਏ। ਘਰ ਕਿਉਂ ਛੱਡਣਾ ਹੈ? ਬਿਜ਼ਨਸ ਨਹੀਂ ਛੱਡਣੇ, ਬੱਚੇ ਨਹੀਂ ਛੱਡਣੇ, ਪਰਿਵਾਰ ਨਹੀਂ ਛੱਡਣਾ। ਰਹਿਣਾ ਪਰਿਵਾਰ ਦੇ ਵਿੱਚ, ਪਰ ਪਰਿਵਾਰ ਤੋਂ ਉੱਚੇ ਰਹਿਣਾ ਹੈ। ਇਹਨਾਂ ਦਾ ਮੋਹ ਹੋਵੇ ਪਰ ਕਿਸੇ ਦਾਇਰੇ ਵਿੱਚ, ਕਿਸੇ ਸੀਮਾ ਤੱਕ। ਪਰ ਜਿਉਂ ਜਿਉਂ ਵੱਧਦਾ ਜਾਏਗਾ, ਜਿਵੇਂ ਪਾਣੀ ਨਹੀਂ ਬੇੜੀ ਡੋਬ ਦੇਣੀ, ਤਾਰੇਗਾ ਵੀ ਪਰ ਜੇ ਲੋੜ ਤੋਂ ਵੱਧ ਹੋ ਗਿਆ ਫਿਰ ਮਾਰੇਗਾ ਵੀ। ਮੋਹ ਪਿਆਰ ਬੱਚਿਆਂ ਨਾਲ, ਕਿਉਂਕਿ ਬੱਚਿਆਂ ਦੀ ਪਰਵਰਿਸ਼ ਕਰਨੀ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਘਰ ਬਾਰ ਛੱਡ ਦੇਣਾ, ਪਰਿਵਾਰ ਛੱਡ ਕੇ ਜੇ ਤੂੰ ਭਗਤੀ ਕਰਨ ਤੁਰਿਆ, ਉਹ ਵੀ ਗੁਰਮਤ ਨਹੀਂ। ਉਹ ਗੱਲ ਵੱਖ ਹੈ, ਬੱਚੇ ਨਹੀਂ ਪਰਿਵਾਰ ਨਹੀਂ, ਜਿੱਥੇ ਮਰਜ਼ੀ ਫਿਰਦਾ ਰਹੇ। ਜੇ ਚਾਰ ਬੱਚੇ ਘਰ ਵਿੱਚ ਨੇ, ਪਰਿਵਾਰ ਘਰ ਵਿੱਚ ਹੈ, ਤੇ ਜੇ ਫਿਰ ਵੀ ਆਪਾਂ ਕਹੀਏ ਵੀ ਹੁਣ ਮੈਂ ਜੰਗਲਾਂ ਵਿੱਚ ਫਿਰਨਾ ਜਾਂ ਗੁਰਦੁਆਰਿਆਂ 'ਚ ਸੇਵਾ ਕਰਨੀ ਹੈ, ਬੱਚੇ ਭੁੱਖੇ ਮਰਦੇ ਹੁਣ, ਫਿਰ ਸੇਵਾ ਵੀ ਨਹੀਂ ਤਾਰਦੀ। ਸੋ ਇਸ ਕਰਕੇ ਐ ਮਹਾਰਾਜ ਇਹ ਡੁੱਬਿਆ ਹੀ ਤਾਂ ਕਿਉਂਕਿ ਇਹ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ। ਯਾਦ ਰੱਖਣਾ ਜਿਹੜਾ ਗੁਰੂ ਦੇ ਦਾਇਰੇ ਦੇ ਵਿੱਚੋਂ ਗੁਰਮਤ ਦੇ ਦਾਇਰੇ ਦੇ ਵਿੱਚੋਂ ਜਿਹੜਾ ਨਿਕਲ ਜਾਂਦਾ ਨਾ ਡੁੱਬਣਾ ਵੀ ਉਸੇ ਨੂੰ ਪੈਂਦਾ। ਔਰ ਪਤਾ ਟਾਈਮ ਕਿੰਨਾ ਲੱਗਦਾ। ਮਹਾਂਪੁਰਖ ਦੱਸਿਆ ਕਰਦੇ ਸੀ ਕਹਿੰਦੇ 7.5 ਅਰਬ ਸਾਲ ਲੱਗਦਾ 84 ਲੱਖ ਜੂਨ ਕੱਟਣ ਵਾਸਤੇ। 7.5 ਅਰਬ ਸਾਲ ਤੇ ਗੁਰਮਤ ਤੋਂ ਜਿਹੜਾ ਭੁੱਲ ਜਾਏ ਨਾ ਸੀਤਾ ਲੀਕ ਨਾ ਟੱਪਦੀ ਰਾਵਣ ਕਿਉਂ ਚੁੱਕ ਲਜਾਂਦਾ। ਰਸਤਾ ਛੋੜ ਕੁਰਸਤੇ ਤੁਰਦਾ ਸੂਈ ਧੱਕੇ ਖਾਂਦਾ। ਲਛਮਣ ਰੇਖਾ ਮਾਰ ਕੇ ਗਿਆ ਨਾ ਕਹਿੰਦੇ ਮਾਤਾ ਆ ਲੀਕ ਨਾ ਟੱਪਿਓ, ਪਰ ਪਰਵਾਹ ਨਹੀਂ ਕੀਤੀ ਟੱਪ ਦਿੱਤੀ ਲੀਕ। ਫਿਰ ਹੋਇਆ ਕਿ ਰਾਵਣ ਲੈ ਗਿਆ ਚੁੱਕ ਕੇ। ਅਸੀਂ ਵੀ ਜਦੋਂ ਗੁਰਮਤ ਦੀ ਲੀਕ ਟੱਪ ਗਏ ਨਾ ਜਦੋਂ ਸਾਨੂੰ ਵੀ ਜਮ ਦੂਤਾਂ ਨੇ ਲੈ ਜਾਣਾ ਖੁਸ ਸਤਨਾ
ਸ੍ਰੀ ਵਾਹਿਗੁਰੂ।
ਇਸ ਕਰਕੇ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰਨੀ ਮਹਾਰਾਜ ਕਿਰਪਾ ਕਰ ਦਿਓ ਗੁਰਮਤ ਦੇ ਦਾਇਰੇ ਤੋਂ ਬਾਹਰ ਨਾ ਜਾਈਏ। ਐਸੀ ਬਖਸ਼ਿਸ਼ ਕਰੋ, ਐਸੀ ਕਿਰਪਾ ਕਰੋ। ਹੁਣ 7.5 ਅਰਬ ਸਾਲ ਇੱਕ ਵਾਰੀ ਚੰਡੀਗੜ੍ਹ ਮੈਂ ਜਾਣਾ ਸੀ। ਕਈ ਵਾਰੀ ਆਪ ਜੀ ਦੇ ਵਿੱਚ ਵਿਚਰਦਿਆਂ ਸੰਗਤ ਵਿੱਚ ਵਿਚਰਦਿਆਂ ਜਿੱਥੇ ਸੈਂਕੜੇ ਕੋਹਾਂ ਸੈਂਕੜੇ ਕਿਲੋਮੀਟਰਾਂ ਦਾ ਸਫ਼ਰ ਰੋਜ਼ ਤੈਅ ਹੁੰਦਾ ਉੱਥੇ ਕਈ ਵਾਰੀ ਰਾਹ ਭੁੱਲ ਜਾਈਦਾ। ਧਿਆਨ ਦਿਓ ਜ਼ਰਾ, ਕਈ ਵਾਰੀ ਰਾਹ ਭੁੱਲ ਜਾਂਦੇ। ਜਦੋਂ ਕਿਤੇ ਰਾਹ ਭੁੱਲ ਜਾਵੇ ਸੁਰਤੀ ਜੋੜੋ, ਧਿਆਨ ਦਿਓ। ਮੈਂ ਵੇਖਦਾ ਹੈ ਮਾੜਾ ਜਿਹਾ ਕੋਈ ਆ ਗਿਆ ਕੋਈ ਚੱਲਿਆ ਗਿਆ ਸਾਰਿਆਂ ਦਾ ਧਿਆਨ ਟੁੱਟ ਜਾਂਦਾ। ਜ਼ਰਾ ਇਕਾਗਰਤਾ ਬਣਾਓ ਸਾਧ ਸੰਗਤ ਜੀ। ਜੇ ਕਿਤੇ ਮਾੜਾ ਜਿਹਾ ਆਪਾਂ ਰਾਹ ਭੁੱਲ ਜਾਈਏ ਬੜੇ ਪਰੇਸ਼ਾਨ ਹੋ ਜਾਂਦੇ, ਬੜਾ ਮਨ ਕਾਲਾ ਪੈਂਦਾ। ਲਓ ਜੀ ਅੱਜ ਰਾਹ ਭੁੱਲ ਗਏ ਤੇ ਬੜਾ ਲੰਮਾ ਚੱਕਰ ਪੈ ਗਿਆ, ਅੱਜ 4-5 ਕਿਲੋਮੀਟਰ ਵੱਧ ਕੱਢਣਾ ਪਿਆ ਕਿਉਂਕਿ ਰਾਹ ਭੁੱਲ ਗਿਆ, ਸਾਨੂੰ ਰਸਤਾ ਭੁੱਲ ਗਿਆ। ਜਦੋਂ ਸਾਧ ਸੰਗਤ ਕਿਤੇ ਰਸਤਾ ਭੁੱਲ ਜਾਈਏ ਬੜੀ ਪਰੇਸ਼ਾਨੀ ਹੁੰਦੀ ਹੈ, ਪਰ ਫਿਰ ਵੀ ਕਿੱਡਾ ਕੁ ਲੰਮਾ, ਕਿੰਨਾ ਕੁ ਸਮਾਂ, 1 ਘੰਟਾ 2 ਘੰਟੇ 4 ਘੰਟੇ 1-2 ਦਿਨ ਭੁੱਲ ਜਾਵਾਂਗੇ, ਪਰ ਜਿਹੜੇ ਬੰਦੇ ਗੁਰਮਤ ਤੋਂ ਭੁੱਲ ਜਾਂਦੇ ਨੇ ਉਹਨਾਂ ਨੂੰ 7.5 ਅਰਬ ਸਾਲ ਲੱਗਦਾ, ਉਹਨਾਂ ਦਾ ਕੀ ਬਣਦਾ ਹੋਏਗਾ, ਕਿੱਡਾ ਲੰਬਾ ਚੱਕਰ। 7.5 ਅਰਬ ਸਾਲ ਦਾ ਸਮਾਂ ਲੱਗਣਾ ਹੈ। ਬਾਰ ਬਾਰ ਫਿਰੇਗਾ 84 ਭੋਗ ਦਾ ਤੂੰ 84 ਭੋਗ ਦਾ, ਬਾਰ ਬਾਰ ਫਿਰੇਗਾ 84 ਭੋਗ ਦਾ 84 ਭੋਗ ਦਾ, ਬਾਰ ਬਾਰ ਫਿਰੇਗਾ 84 ਭੋਗ ਦਾ 84 ਭੋਗ ਦਾ, ਬਾਰ ਬਾਰ ਫਿਰੇਗਾ 84 ਭੋਗ ਦਾ 84 ਭੋਗ ਦਾ, ਬਾਰ ਬਾਰ ਫਿਰੇਗਾ 84 ਭੋਗ ਦਾ ਤੂੰ ਤੈਨੂੰ ਤੇਰੇ ਰੋਗ ਦਾ ਤੈਨੂੰ ਤੇਰੇ ਰੋਗ ਦਾ ਸੈਦ ਮਿਲਣਾ ਨੀ ਤੈਨੂੰ ਤੇਰੇ ਰੋਗ ਦਾ ਤੇਰੇ ਰੋਗ ਦਾ ਸੈਦ ਮਿਲਣਾ ਨੀ ਤੈਨੂੰ ਤੇਰੇ ਰੋਗ ਦਾ ਤੈਨੂੰ ਤੇਰੇ ਰੋਗ ਦਾ ਸੈਦ ਮਿਲਣਾ ਨੀ ਤੈਨੂੰ ਤੇਰੇ ਰੋਗ ਦਾ ਤੇਰੇ ਰੋਗ ਦਾ ਸੈਦ ਮਿਲਣਾ ਨੀ ਤੈਨੂੰ ਤੇਰੇ ਰੋਗ ਦਾ ਤੇਰੇ ਰੋਗ ਦਾ वैद मिलना नहीं तैनू तेरे रोग ऐसा रोग है चौरासी का गेड़ एडा लम्मा है जिन्हों कटद्या साढ़े सत अरब साल लगते हैं। दो घंटे सबर भुल जाइए परेशान हो जाने भी अज दो घंटे वध लग गए पर जदों साढ़े सत अरब साल लगना फिर की बनेगा। जय मार के गने जाहे ना कोसा हर का नाम ऊहा संग तोसा। इतों जाना हो अमृतसर से कहते पल्ले बन लो कुछ चाहिए, इतों जाना तुसी दिल्ली कुछ ले चलो, इतों जे जलंधर भी जाओगे तो भी कुछ ना कुछ कोल होना चाहिए, गड्डी च तेल पवाना ध्यान देना कुछ ना कुछ कोल होना चाहिए, साढ़े पल्ले कुछ होना चाहिए। सात संग जी ए 10 किलोमीटर का भी जे सफर तय करना होवे तां भी कुछ ना कुछ कोल लैके तुरदे आं। पर महाराज कहिंदे गुरु अर्जन देव जी ओ भाई एक दिन ऐसा राह जिहदे उत्ते तैनू तुरना पैना है उहदे ते को गिणे नहीं जांदे, इत्थों 2-4 किलोमीटर ते भी जाना ते कुछ पल्ले बन के लजाना है। एक दिन इन्ना लम्मा राह जिहदे उत्ते तुरना पैना है जिदे को जिदे मील गिने नहीं जाने कि उहदे वास्ते भी राह दी पूंजी कुछ है तेरे कोल। रह रास रह नाम रस्ते दा रास नाम पूंजी दा, तेरे कोल रह रास है तेरे कोल राह दा खर्च है राह दी पूंजी है। एक दिन जमा दे वस पैना पैना, कबीर जम का ठेंगा बुरा है ओ नहीं सहया जाए। जमां दी मार कहिंदे बड़ी भैड़ी है सहनी बड़ी औखी है, बड़ी औखी है जमां दी मार सहनी। शेरे पंजाब महाराजा रणजीत सिंह नूं अकाल तख्त साहिब ते सद के कहिंदे कोरड़े मारो। क्यों भाई कोरड़े क्यों मारो? कहिंदे महाराजा रणजीत सिंह ने वेशवा मोरां दा नाच वेखिया, वेशवा मोरां दा नाच वेखिया। ध्यान दिओ जरा, मेरी बेनती आप जी दे चरणा विच संगत करन वाले हो सारे पढ़े लिखे हो कपूरथला ते हुशियारपुर जिला अपने पंजाब विच पहले नंबर ते है ना पढ़ाई च, तुसी बड़े हो के कहिंदे भी असीं पढ़े लिखे सारे है भी पढ़े लिखे दे विच शक भी कोई नहीं। जिन्ना मालवे विच बहुत अनपढ़ता है अगे चले जाओ बठिंडे इलाके विच आप जी साध संगत ज्यों ज्यों आपां अगे जावांगे मानसा बठिंडा बुढ़लाडा है उधर अनपढ़ता बहुत है, इत्थे सारे पढ़े लिखे ने सतगुरां दी कृपा है। पर माड़ा जा कोई आउंदा नाल दी नाल आपां ध्यान तोड़ लैंदे एकदम सारे वेखण लग पैंदे ने, इस तरह चंगा नहीं लगता। जिथे आपां नूं दुनियावी सोझी है उत्थे गुरमत की सोझी होनी भी जरूरी है। पढ़ाई उदों ही साडी कामयाब है, पढ़ाई पढ़ी दा उदों ही फायदा जदों कोई गुरमत की विद्या भी पढ़ांगे। वेद कते बथेरे पढ़ ले कदे अपने आप नूं पढ़िया ही नहीं। साध संगत जिथे दुनियावी पढ़ाई पढ़नी है उत्थे रूहानियत की विद्या होनी भी बहुत जरूरी है। ये नहीं कि ग्रंथ पढ़ ले कले, ग्रंथ पढ़न नाल भी कले, ग्रंथ पढ़न नाल भी गल नहीं बनती, सतगुरां दी बख्शिश रहत होवे। कले ग्रंथ पढ़ के पाठ पढ़े वार वेद विचार्यो निवल भयंगम साधे पंच जना स्यो संग ना छुटक्यो अधिक अहं बुद्ध वादे। प्यारे इन बिद मिलन ना जाई मैं किए कर्म अनेका, हार पर्यो स्वामी के द्वारे दीजे बुद्ध बबीका। सो साध संगत कल्ले ग्रंथ पढ़न नाल भी गल नहीं बनती, सिमरत वेद प्राण पुकारन पोथियां, नाम बिना सब कूड़ गाली खुश। सो साध संगत आओ जिन्ना समा भी बैठना एकागर चित हो के, कई हुण कहिंदे वी पढ़िया, हाँ जी ट्रिपल एम ए करी होई, जे पढ़िया ट्रिपल एम ए उहनूं पुछो दसां पातशाहियां दे नाम सुणा, कोई पता नहीं फिर की पढ़िया, तेरी पढ़ाई कित्थे है, दस पातशाहियां दे नाम लड़ी वार नहीं आउंदे, फिर पढ़िया कित्थे चलिया गया। गुरमत दी विद्या भी लो, जे आपां सिंघ खवाउने आ, जे किसे ने पुछ लिया कि दसो दसा पातशाहियां दे नाम सुना, उन्हां दा नाम ही पता ना ना होया, फिर सिर नीवा करना पैणा। सो साध संगत जी अज साढ़े सत अरब साल लगता है, बड़ा लम्मा गेड़ है, बड़ा लम्मा चक्कर है। महाराजा रणजीत सिंह ने कहिंदे एक वारी वेशवा मोरां दा नाच वेखिया, अकाली फूला सिंह अकाल तखत दे जथेदार उन्हां नूं लग्गिया पता, वह चले गए। महाराजा रणजीत सिंह ने मोरां दा नाच वेखिया ते नाले वेशवा मोरां नाल वादा कर लिया, कहिंदे मैं तेरे नाल व्याह करावांगा, वादा हो गया, वचन हो गया। अकाली फूला सिंह जी उन्होंने जाके महाराजा रणजीत सिंह नूं मिले, कहिंदे महाराजा रणजीत सिंह जी नाच वेखना तुहाडे वास्ते सोभदा नहीं, चंगा नहीं लगता। महाराजा रणजीत सिंह ने सोचिया आम ही है कोई, भावें पता सी पर परवाह ना कीती, राज मद की आखिया। ओ कहिंदे जी राजे महाराजे ते नाच वेखदे ही हुंदे ने, जवाब दे महाराजे महाराजे ते नाच वेखदे ही हैं। जदों इन्नी गल आखी अकाली फूला सिंह जी ने उसे समय कहिंदे जी बचन मन लो, जे तुसी राजे हो ते गुरु के सिख भी हो, नाल सिखी भी है तुहाडे कोल, जे राज है ते गुरु दे सिख वास्ते चंगा नहीं लगता नाटक चेट के, कर्म चंगे नहीं लगते, वेशवा दा नाच वेखना। कहिंदे राजे महाराजे वेखदे ने कीती ना परवाह। अकाली फूला सिंह ने अकाल तख्त साहब ते जाके तीन हुक्मनामे जारी कर दिते, तीन हुक्मनामे जारी कीते। उन्हां हुक्मनामिआं विच पहला हुक्मनामा सी महाराजा रणजीत सिंह नूं जदों भी कोई मिले फतेह ना बुलावे, ध्यान देना महाराजा रणजीत सिंह नूं कोई भी मिले फतेह ना बुलावे। क्यों? कहिंदे महाराजा रणजीत सिंह मनमतिया है, इन्हें वेशवा दा नाच वेखिया, ब्याह कराउण दा वादा कीता उहदे नाल, इहनूं कोई फतेह ना बुलायो। दूजा हुक्मनामा अकाल तख्त साहिब तों जारी कीता अकाली फूला सिंह ने, की कहिंदे इहदी चढ़दी कला दी रोज हरिमंदर साहिब अरदास हुंदी है उह भी बंद, अज तों नहीं करनी। तीजा हुक्मनामा जारी करता कहिंदे महाराजा रणजीत सिंह दे खजानिआं दे विच्चों जिहड़ी रसद आउंदी है देग बनाउण वास्ते उह भी वापस मोड़ दिओ, अज तों मुड़ के उह भी नहीं लैणी। हुक्मनामा जारी होया, धन सन संगतां जिथे जिथे पता लग गया नाल दी नाल लागू कर दिता। अजकल नहीं हुंदा छेती, हुक्मनामा हो गया उदों ते आ साधन नहीं सी, अजकल ते पेपरां च सवेरे ही आ जाणा वी आ हुक्मनामा है, विरले विरले मनदे ने, विरले विरले बाद विच फिर जदों कोई गलती हुंदी फिर सददे ने अकाल तख्त ते चलो जी। बड़े हुक्मनामे जारी होए ने पर अजकल ते घोरी खेड वरत गई, कई बार जदों पढ़दा है ना ते मन विच बड़ी सट वजदी। पेपर विच लिखिया होया कि दिन मैं पढ़िया कहिंदे जी अकाल तख्त साहिब दा हुक्म मनना ही नहीं किसे ने, एक संस्था कह रही है किसे ने अकाल तख्त दा हुक्म नहीं मनना, वो संस्था दी नहीं अकाल तख्त नाल बनदी, वो सारी कौम नूं कह रही है अकाल तख्त दा हुक्म ना मन्नो, जे तेरी नहीं बनदी ते सारियां दी नहीं बनदी, जे तेरे वास्ते अकाल दा तख्त नहीं लोकां वास्ते ते अकाल तख्त है। ਸਾਡੇ ਵਾਸਤੇ ਉਹ ਅਕਾਲ ਤਖ਼ਤ ਸਾਹਿਬ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਣਾਇਆ, ਉਹਦੀ ਮਰਿਆਦਾ ਸਤਿਗੁਰਾਂ ਨੇ ਬਣਾਈ। ਇੱਕ ਦੀ ਨਹੀਂ ਬਣਦੀ, ਉਹਨੇ ਅਗਲੇ ਦਿਨ ਪੇਪਰ ਚ ਪਾਈ ਅਕਾਲ ਤਖ਼ਤ ਸਾਹਿਬ ਤੇ ਆਹ ਹੋ ਰਿਹਾ, ਨਹੀਂ ਮੰਨਦੇ। ਜੇ ਤੇਰੀ ਨਹੀਂ ਬਣਦੀ ਤੂੰ ਅਕਾਲ ਤਖ਼ਤ ਸਾਹਿਬ ਤੇ ਜਾ, ਤੂੰ ਉੱਥੇ ਜਾ ਕੇ ਫਰਿਆਦ ਕਰ, ਉਹਨਾਂ ਦੇ ਨਾਲ ਮੀਟਿੰਗ ਕਰ, ਅਕਾਲ ਤਖ਼ਤ ਤੇ ਰਹਿਣ ਵਾਲਿਆਂ ਨਾਲ ਗੱਲਬਾਤ ਕਰ। ਤੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਾ ਮੰਨਣਾ, ਇਹ ਪੇਪਰਾਂ ਵਿੱਚ ਦੇ ਰਿਹਾ, ਇਹ ਅਕਾਲ ਤਖ਼ਤ ਦੀਆਂ ਧੱਜੀਆਂ ਉਡਾ ਰਿਹਾ, ਬਖਸ਼ਿਆ ਕਿੱਥੇ ਜਾਏਗਾ? ਅਕਾਲ ਤਖ਼ਤ ਸਾਹਿਬ, ਸਾਧ ਸੰਗਤ, ਅਕਾਲ ਤਖ਼ਤ ਸਾਹਿਬ ਦਾ ਹੁਕਮ ਸਾਡੇ ਵਾਸਤੇ ਸਰਵੋਤਮ ਹੈ। ਔਰ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਿਹੜਾ ਨਹੀਂ ਮੰਨਦਾ, ਆਪਾਂ ਕਹਿੰਦੇ ਉਹ ਸਿੱਖ ਨਹੀਂ। ਪਰ ਜੇ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੈ, ਜੇ ਤੁਹਾਡੇ ਮਨ ਵਿੱਚ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਹੈ ਅਕਾਲ ਦੇ ਤਖ਼ਤ ਨਾਲ ਨਹੀਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਨਹੀਂ, ਉੱਥੋਂ ਦੇ ਰਹਿਣ ਵਾਲਿਆਂ ਨਾਲ, ਉੱਥੋਂ ਦੇ ਰਹਿਣ ਵਾਲਿਆਂ ਨਾਲ ਤੇਰੀ ਨਹੀਂ ਬਣਦੀ। ਉਹਨਾਂ ਦਾ ਫੈਸਲਾ ਤੈਨੂੰ ਪਸੰਦ ਨਹੀਂ, ਤੂੰ ਉਹਨਾਂ ਨਾਲ ਜਾ ਕੇ ਗੱਲ ਕਰ ਵੀ ਠੀਕ ਕੀ ਹੈ ਤੇ ਗਲਤ ਕੀ ਹੈ। ਇਹਨੂੰ ਪੇਪਰਾਂ ਦੀਆਂ ਸੁਰਖੀਆਂ ਵਿੱਚ ਲਿਆ ਕੇ ਤੂੰ ਅਕਾਲ ਤਖ਼ਤ ਦੀ ਬੇਅਦਬੀ ਕਿਉਂ ਕਰਦਾ? ਬਾਹਰਲੇ ਦੇਸ਼ਾਂ ਵਾਲੇ ਲੋਕ, ਅੱਜ ਕੈਨੇਡਾ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਸਾਨੂੰ ਗੱਲਾਂ ਕਰਦੇ ਨੇ, ਉਹ ਉਂਗਲਾਂ ਉਠਾਉਂਦੇ ਨੇ, ਕਹਿੰਦੇ ਉਹ ਸਿੱਖੋ ਤੁਹਾਡੀ ਤੇ ਆਪਸ 'ਚ ਹੀ ਫੁੱਟ ਪਈ ਹੈ, ਤੁਸੀਂ ਸਾਨੂੰ ਕੀ ਮਤ ਦਿਓਗੇ, ਅਸੀਂ ਦੂਜੇ ਧਰਮਾਂ ਦੇ ਉੱਚ ਕੀ ਪ੍ਰਚਾਰ ਕਰਾਂਗੇ, ਸਾਡੇ ਤੇ ਆਪਣੀ ਫੁੱਟ ਜਿਹੜੀ ਹੈ। ਘਰ ਵਿੱਚ ਲੜਾਈ ਹੁੰਦੀ, ਕਹਿੰਦੇ ਘਰ 'ਚ ਹੀ ਨਿਬੇੜ ਲਓ। ਆਪਾਂ ਕਹਿੰਦੇ ਨਹੀਂ, ਆਪਣੇ ਘਰ 'ਚ ਜੇ ਝਗੜਾ ਚਾਰ ਰਿਸ਼ਤੇਦਾਰ ਸੱਦ ਲਓ, ਘਰ 'ਚ ਨਿਬੇੜ ਲਓ। ਅਸੀਂ ਕੀ ਕਰਦੇ ਹਾਂ, ਪੇਪਰ ਚਲਵਾ ਦਿਓ, ਸਾਰੇ ਪੜ੍ਹ ਲੈਣ ਵੀ ਸਿੱਖ ਆਪਸ 'ਚ ਫੁੱਟ ਪਈ ਹੋਈ ਇਹਨਾਂ ਦੀ। ਟੀਵੀਆਂ 'ਚ ਲੈ ਕੇ ਆਓ ਬਾਈ, ਚੈਨਲ 'ਤੇ ਲੱਗਣੀ ਚਾਹੀਦੀ ਖਬਰ, ਚੈਨਲਾਂ 'ਤੇ ਪੈਸਾ ਦੇ ਦੇ ਕੇ ਖਬਰ ਲਵਾ ਰਹੇ ਹਾਂ, ਸਾਰੇ ਲੋਕ ਪੜ੍ਹ ਲੈਣ, ਬਾਹਰਲੇ ਦੇਸ਼ਾਂ ਵਿੱਚ ਰਹਿਣ ਵਾਲੇ ਪੜ੍ਹ ਲੈਣ ਵੀ ਸਿੱਖਾਂ 'ਚ ਫੁੱਟ ਪਈ ਹੋਈ ਹੈ। ਇਹ ਕੀ ਵਿਖਾ ਰਹੇ ਹੋ ਤੁਸੀਂ, ਆਪਣੀ ਚੜ੍ਹਦੀ ਕਲਾ? ਜੇ ਨਹੀਂ ਅਕਾਲ ਤਖ਼ਤ ਨਾਲ ਤੇਰੀ ਬਣਦੀ, ਇਹਦਾ ਮਤਲਬ ਇਹ ਨਹੀਂ ਕਿ ਸਾਰੀ ਦੁਨੀਆਂ ਦੀ ਨਹੀਂ ਬਣਦੀ। ਕੋਈ ਵੀ ਜੇ ਫੈਸਲਾ ਲੈਣਾ ਹੈ, ਬੜਾ ਸੋਚ ਸਮਝ ਕੇ ਲੈਣਾ ਹੈ, ਔਰ ਜੇ ਕੋਈ ਤੇਰੀ ਗੱਲ, ਤੇਰੇ ਅੰਦਰ ਕੋਈ ਸ਼ਿਕਵਾ ਸ਼ਿਕਾਇਤ ਹੈ, ਉੱਥੇ ਪਹੁੰਚ ਜਾ, ਉਹਨਾਂ ਨਾਲ ਗੱਲਬਾਤ ਕਰ। ਅਕਾਲ ਤਖ਼ਤ ਨੂੰ ਬਦਨਾਮ ਨਾ ਕਰ, ਅਕਾਲ ਤਖ਼ਤ ਦਾ ਹੁਕਮਨਾਮਾ ਨਾ ਮੰਨੋ। ਇਹ ਪੇਪਰਾਂ ਵਿੱਚ ਤੁਸੀਂ ਪੜ੍ਹ ਸਕਦੇ ਹੋ, ਨਾ ਮੰਨੋ, ਅਕਾਲ ਤਖ਼ਤ ਦਾ ਹੁਕਮ ਨਾ ਮੰਨੋ, ਇਹ ਕਿਵੇਂ ਹੋ ਸਕਦਾ? ਜੇ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਛੱਡ ਦਿਓਗੇ, ਇਹ ਤੇ ਘਰ ਘਰ ਵਿੱਚ ਗੁਰੂ ਜੰਮ ਪੈਣਗੇ, ਥਾਂ ਥਾਂ ਦੇ ਉੱਤੇ ਮਨਮਤ ਦਾ ਪ੍ਰਚਾਰ ਸ਼ੁਰੂ ਹੋ ਜਾਏਗਾ, ਫਿਰ ਨਹੀਂ ਗੱਲ ਬਣਦੀ। ਸਾਡੇ ਕੋਲ ਇੱਕੋ ਹੀ ਹੈ, ਅਕਾਲ ਤਖ਼ਤ ਮੁਰਸ਼ਦ ਇਨਕਾ ਵਲੀ ਬਹਿਓ ਹੈ, ਇਨਕੋ ਆਪ ਹਯਾਤ ਦਿਓ। ਸਾਡਾ ਗੁਰੂ ਬੜਾ ਵੱਡਾ ਹੈ, ਸਾਨੂੰ ਆਪ ਹਯਾਤ ਅੰਮ੍ਰਿਤ ਦਿੱਤਾ ਹੈ, ਤੇ ਤੀਜਾ ਸਾਡੇ ਸਤਿਗੁਰਾਂ ਨੇ ਸਾਨੂੰ ਅਕਾਲ ਤਖ਼ਤ ਦਿੱਤਾ, ਤਿੰਨਾਂ ਤੋਂ ਦੂਰ ਜਾ ਰਹੇ। ਤਿੰਨ ਚੀਜ਼ਾਂ ਨੇ ਸਾਡੇ ਕੋਲ, ਤਿੰਨ, ਇੱਕ ਤੇ ਗੁਰੂ ਤਕੜਾ ਹੈ, ਗੁਰੂ ਬਲਵਾਨ ਹੈ, ਤੇ ਦੂਜਾ ਅੰਮ੍ਰਿਤ ਹੈ, ਤੇ ਤੀਜਾ ਅਕਾਲ ਤਖ਼ਤ ਹੈ, ਅੰਮ੍ਰਿਤਸਰ ਦਾ ਸਰੋਵਰ ਹੈ। ਤੇ ਜੇ ਆਪਾਂ ਇਹਨਾਂ ਤਿੰਨਾਂ ਨਾਲੋਂ ਟੁੱਟ ਗਏ, ਤਾਂ ਕਰਕੇ ਆਪਾਂ ਨੂੰ ਅੱਜ ਆਹ ਮੁਸ਼ਕਲਾਂ ਦਾ, ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਮਰਦ ਦੀ ਬੇਅਦਬੀ ਹੋਈ ਹੈ, ਇਹ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪਿਆ, ਅਸੀਂ ਡੇਰਿਆਂ ਨਾਲ ਜੁੜ ਗਏ, ਅਕਾਲ ਤਖ਼ਤ ਛੱਡਤਾ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਭੁੱਲ ਗਈ, ਇਸੇ ਕਰਕੇ ਅਸੀਂ ਦੁਖੀ ਹਾਂ। ਪਰ ਜਿੰਨਾ ਚਿਰ ਅਸੀਂ ਅਕਾਲ ਦੇ ਤਖ਼ਤ ਨਾਲ ਜੁੜੇ ਰਹਾਂਗੇ, ਸਾਨੂੰ ਵੀ ਕਾਲ ਦਾ ਕੋਈ ਡਰ ਨਹੀਂ ਹੋਏਗਾ, ਕੋਈ ਸਾਡਾ ਘਾਣ ਨਹੀਂ ਕਰ ਸਕਦਾ, ਕੋਈ ਵੀ ਸਿੱਖੀ ਨੂੰ ਢਾ ਨਹੀਂ ਲਾ ਸਕਦਾ। ਪਰ ਜੇ ਸਾਰੀ ਸੰਗਤ, ਅੱਜ ਕਰੋੜਾਂ ਦੀ ਤਾਦਾਦ ਵਿੱਚ ਸਿੱਖ ਨੇ, ਜੇ ਸਾਰੇ ਦੇ ਸਾਰੇ ਅਕਾਲ ਤਖ਼ਤ ਸਾਹਿਬ ਦੇ ਦਾਇਰੇ ਵਿੱਚ ਆ ਜਾਣ, ਅਕਾਲ ਤਖ਼ਤ ਦੀ ਮਰਿਆਦਾ ਵਿੱਚ ਆ ਜਾਈਏ, ਫਿਰ ਕਿਸੇ ਦੀ ਹਿੰਮਤ ਨਹੀਂ। ਸੋ ਅਕਾਲ ਤਖ਼ਤ ਸਾਹਿਬ ਦਾ ਹੁਕਮ, ਉਹ ਅੱਜ ਵਾਲੀ ਗੱਲ ਨਹੀਂ ਸੀ, ਮੰਨੋ ਨਾ ਮੰਨੋ, ਐਸਾ ਤੇ ਹੈ ਹੀ ਨਹੀਂ ਸੀ। ਅਕਾਲ ਤਖ਼ਤ ਸਾਹਿਬ ਦਾ ਜੋ ਹੁਕਮ ਹੈ, ਉਹ ਸਾਰਿਆਂ ਤੇ ਲਾਗੂ ਹੁੰਦਾ ਸੀ, ਤੇ ਸਾਰੇ ਦੇ ਸਾਰੇ ਹੱਥ ਜੋੜ ਕੇ ਮੰਨਦੇ ਸੀ। जे राजे नू कहता इनू फतेह नहीं बुलाउणी भावें महाराजा रणजीत सिंह लोगों के दिलों की धड़कन बन चुके सन सिखां दे दिलां दी धड़कन महाराजा रणजीत सिंह सन लखां लोग सारे सिख उन्हां अपनी जान तो वध प्यार करदे सी पर अकाल तख्त नूं उदू भी वध प्यार करदे सी अकाल तख्त दे हुक्म नूं उस तो भी वध प्यार करदे सी जदों कहता ना कि महाराजा रणजीत सिंह दा इहनू कोई फतेह ना बुलावे महाराजा रणजीत सिंह सवेरे निकले किसी ने फतेह नहीं बुलाई कहिंदे महाराजा रणजीत सिंह दा असीं जरूर प्यार करदे आ सत्कार करदे आ पर साडे वास्ते अकाल तख्त दा हुक्म सब तो ही वड्डा है महाराजा रणजीत सिंह नूं किसी ने फतेह नहीं बुलाई किसी ने जिहड़ा भी मिलदा कोलों लंघ जांदा फतेह नहीं बुलाउंदा महाराजा रणजीत सिंह ते इक गुरसिख वांगू फतेह बुलाउंदे हुंदे सी मिलदे सी हर एक नूं कल्ले कल्ले नूं मिलदे सी राजियां वाली तो उन्हां विच गल ही नहीं सी आपां छोटे हुंदे पढ़दे सी ना एक वाली उहदे च कई वारी कहानी आउंदी सी कि महाराजा रणजीत सिंह एक वारी उह बेरी नूं बच्चियां ने वट्टे मारे महाराजा रणजीत सिंह दे सिर च वज्जिया आ के वट्टा खून चलण लग पिया बच्चियां नूं फड़ लिया सैनिकां ने फौजां ने ओ बच्चेओ तुसी महाराजा रणजीत सिंह नूं वट्टा मारिया तुहानूं सज़ा मिलनी चाहीदी है उहनां बच्चियां नूं गिरफ्तार करके बच्चियां नूं जदों लिआंदा महाराजा रणजीत सिंह कहिंदे बच्चियां नूं छड्ड दिओ छड्ड दित्ता बच्चेओ इह दसो तुसी वट्टा क्यों मारिया कहिंदे जी असीं बेरी नूं वट्टे मारदे सी बेर तोड़न वास्ते बेरी नूं वट्टे क्यों मारे कहिंदे बेरी नूं वट्टा मारिया बेर तोड़न वास्ते बेरी सानूं बेर देवेगी महाराजा रणजीत सिंह कहिंदे मैं बेरी तो भी गया गुजरिया मैं इन्हां नूं सजा दिया इन्हां ने वट्टा मारिया बेरी नूं बेरी बेर दे रही है मिठे महाराजा रणजीत सिंह कहिंदे भाई लियाओ हीरे जवाहरातां दे थाल भर भर के कल्ले कल्ले नूं वंडे ओ लड्डू ले आओ उस समय में जो भी मठियाईयां इन्हां नूं मठियाई खवाओ जे बेरी नूं वट्टे मारदे ने उहने बेर दित्ते मैं भी इन्हां नूं कोई मठियाई खवा के तोरना ए सन महाराजा रणजीत सिंह होणा दा जीवन वेखो कहो जिहा